एक ओंकार सतना कर्ता पुरख निर्भो निर्वैर अकाल मूरत अजूनी सैपंग गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच साधु संगत को जियो किया कुर्बान साधु संगत को जियो किया कुर्बान साधु संगत को मारिया जियो किया कुर्बान साधु संगत को मारिया जियो किया कुर्बान जिस ते सो जी मन पई मिलया पुरख सुजान परमात्मा मिल गए जिस ते सो जी मन पई मिलया पुरख सुजान साहब जी ने कलगी वाले ने साध संगत दी चरण धूड़ी बख्शी अज होर भी बहुत दूरों तो संगत आईया अपनी चरण धूड़ी लेके चरण धूड़ी लेके आईया ते महाराज जी कहंदे साध संगत दी चरण धूड़ी उदों जुड़दी है साध संगत दी चरण धूड़ी विच उदों इशनान करीदा है जदों साईं कृपाल हो जाए जदों साईं कृपाल हो जाए ते कहंदे धूड़ी मजन सा सादखे सादखे साधुआं दी ते जिथे साधुआं आंदा है बहुवचन उदा मतलब है साध संगत तूड़ी मजन सादखे ते साध संगत दी तूड़ी विच इशनान कदों हुंदा साईं थीए कृपाल जदों साईं कृपाल अपने ते महाराज जी कृपालू अपने भागां वल देखण ते उन्हां दे चरणां वल देखण उन्हां दे चरणां वल ते अपने भागां तूड़ी मजन साधखे खे दी साध संगत दी तूड़ी मजन साधखे साईं थिए कृपाल 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 महाराज जी कहते की होया फिर जो इशनान साध संगत दी तूड़ी विच होया लदे हब्बो थोकड़े सब कुछ लग पिया सब पदार्थ धन दौलत दुनियावी धन दौलत ते वो दौलत भी मिल गई जो हमेशा रहने वाली हैं लदे हब्बो हब्बो सारिया ही लदे हब्बो थोकड़े नानक हर तन माल परमात्मा मिल गए परमात्मा दा तन माल जो परमात्मा को तन माल सी वो मिल गया क्योंकि जदों वो आ गए आप आ गए ते नाल उन्हां दा तन माल भी लदे हब्बो थोकड़े नानक हर तन माल लदे हब्बो थोकड़े नानक हर तन माल लदे हब्बो थोकड़े नानक हर तन माल लदे हब्बो थोकड़े नानक हर तन माल
लदे हब्बो थोकड़े
जी, जदों बादशाह ने सोझी हो गई कि फकीर ते बहुत वड्डियां अजमतां वाला फकीर है, बादशाह डर गया। महाराज जी होर तेज प्रताप रूप इस तरह दस कि उसने उत्थों फिर जल्दी नाल तुरना ही ठीक समझिया। यही बादशाह ने बहुत हिंदू फकीरां नू तसीहे दित्ते, कईयां नू कत्ल कीता सी, मासूम हिंदुओं नू बहुत तसीहे दित्ते, जुल्म कीते, टैक्स लाए, सिर्फ इसलिए कि वो मुसलमान नहीं सन। ते हुन चाहुंदा है कि महाराज जी कुछ भेटा प्रवान करन ताकि महाराज जी उहदे ते खुश हो सकन, पर कुछ भी प्रवान नहीं कीता। बादशाह दे पीर निजामुद्दीन ने भी चुक के सलाम कीती महाराज जी होरां नूं, ते बादशाह ने कहा कि बादशाह सलामत, ये ते खुद ही खुदाए लगते हैं, ये ते खुद ही खुदाए लगते हैं। बादशाह पीर ते काजी तिन्ना ने बहुत अदब नाल सलाम कीती ते रहमत ले दुआ कीती कि साढ़े ते रहमत करनी। ते उत्थों वापस दिल्ली आ गए। बादशाह चले जाता है ते पिछे की हुंदा है कि मर्दाने दे अंदर ख्याल आता है, बहुत हुण इत्थे बहुत बादशाह दे नाल बहुत हजूम आया है, क्योंकि दुनिया सारी दिल्ली दी नू खबर हो गई सी कि कोई बहुत पारा फकीर आन उतरिया है, जिसने हाथी मरिया होया हाथी जवाया है, ते बादशाह खुद उसके दर्शन नू चले। जदों महाराज जी होरां ने मरदाने नू कहा सी कि मरदाने इहदे ते जल दा त्रौंका दे ते आख वाहिगुरु, मरदाने ने कहा ते हाथी उठ खलोता, ते सारे मरदाने वाल भी देखते रहे बहुत अचंभे नाल कि इस ते क्या हाथी जींदा होया। बादशाह चले जाता है, बहुत सारी दुनिया पिछे रहिंदी है, तो महाराज जी होरां वल ते मरदाने वल तक्की जाते हैं, तो मरदाने दे अंदर थोड़ा माण जिहा आ जाता है देख के सारे अंदरों मैनू सलामा करते हैं कि मेरे जवाया हाथी जी जीविया है। तो मरदाने दे अंदर ख्याल आ जाता है कि सारी दुनिया इन्हां नूं ही मत्था टेकदी है, अज मैं आख्या है वाहेगुरु ते हाथी जी पिया है, पर मैनू किसी ने मत्था नहीं टेकिया। महाराज जी उहदा ख्याल देख लैंदे हैं तो मुस्करा पैंदे हैं ਕਹਿੰਦੇ ਮਰਦਾਨ ਨੇ ਭਾਈ ਜਾ ਦਿੱਲੀ ਦੇਖਿਆ ਤੇ ਮਰਦਾਨਾ ਵੀ ਸਮਝ ਆਉਂਦਾ ਹੈ ਕਿ ਇਹਨਾਂ ਮੇਰਾ ਖਿਆਲ ਦੇਖ ਲਿਆ ਹੈ ਤੇ ਸੰਗ ਜਿਹਾ ਜਾਂਦਾ ਹੈ। ਜਾਂਦਾ ਨਹੀਂ ਹੈ ਦਿੱਲੀ ਮਹਾਰਾਜ ਹੋਰਾਂ ਜੋਰਾ ਜੋਰੀ ਭੇਜਿਆ ਕਿ ਹੁਕਮ ਮੰਨੀ ਦਾ ਹੁੰਦਾ ਜਾਂ ਦਿੱਲੀ ਦੇਖਿਆ ਆਪਾਂ ਕਿਹੜਾ ਇੱਥੇ ਨੇਤਾ ਆਉਣਾ ਹੈ। ਮਰਦਾਨਾ ਦਿੱਲੀ ਚਲੇ ਜਾਂਦਾ ਹੈ ਉੱਥੇ ਇੱਕ ਦੂਜੇ ਕੋਲ ਸੁਣ ਕੇ ਕਿ ਇਹੀ ਹੈ ਉਹ ਮਹਾਂਪੁਰਖ ਉਸ ਫਕੀਰ ਦੇ ਨਾਲ ਜਿਸਨੇ ਹਾਥੀ 'ਤੇ ਪਾਣੀ ਤਰੌਂਕਿਆ ਸੀ ਅਤੇ ਹਾਥੀ ਜੀ ਪਿਆ। ਸਾਰੇ ਲੋਕ ਮਰਦਾਨੇ ਅੱਗੇ ਕੋਈ ਬਸਤਰ ਭੇਟਾ ਕਰਦਾ ਹੈ ਘਰੋਂ ਲਿਆ ਕੇ, ਕੋਈ ਤਨ ਭੇਟਾ ਕਰਦਾ ਹੈ, ਕੋਈ ਹੋਰ ਕੀਮਤੀ ਵਸਤੂ। ਹਿੰਦੂ ਮੁਸਲਮਾਨ ਸਾਰੇ ਹੀ ਮਰਦਾਨੇ ਨੂੰ ਆਖਦੇ ਹਨ ਕਿ ਵੱਡਾ ਮਹਾਂਪੁਰਖ ਹੈ, ਇਸ ਨੂੰ ਦਾਨ ਕੀਤਾ ਬਹੁਤ ਫਲੇ ਫੁੱਲੇਗਾ, ਇਸ ਦੇ ਦਰਸ਼ਨ ਕੀਤਿਆਂ ਹੀ ਗਤੀ ਹੋ ਜਾਏਗੀ। ਬਹੁਤ ਸਾਰਾ ਧਨ ਦੌਲਤ ਬਸਤਰ ਇਕੱਠੇ ਹੋ ਜਾਂਦੇ ਹਨ ਅਤੇ ਬਹੁਤ ਦੁਨੀਆ ਮੱਥੇ ਟੇਕਦੀ ਹੈ ਮਰਦਾਨੇ ਨੂੰ, ਸਲਾਮਾਂ ਕਰਦੀ ਹੈ। ਫਿਰ ਮਰਦਾਨੇ ਨੇ 7-8 ਆਦਮੀਆਂ ਨੂੰ ਉਸ ਭੇਟਾ ਹੋਈ ਹੋਈ ਮਾਇਆ ਵਿੱਚੋਂ ਪੈਸੇ ਦੇ ਕੇ ਉਹ ਗੱਠੜੀਆਂ ਉਹਨਾਂ ਦੇ ਸਿਰਾਂ 'ਤੇ ਰੱਖ ਕੇ ਮਹਾਰਾਜ ਜੀ ਹੋਰਾਂ ਕੋਲ ਲੈ ਆਉਂਦਾ ਹੈ ਸਾਰਾ ਸਮਾਨ ਅਸਬਾਬ। ਮਹਾਰਾਜ ਜੀ ਦੇਖ ਕੇ ਮੁਸਕਰਾਉਂਦੇ ਹਨ। 9-10 ਪ੍ਰਾਣੀਆਂ ਨੇ ਵੱਡੀਆਂ ਵੱਡੀਆਂ ਪੰਡਾਂ ਸਿਰਾਂ 'ਤੇ ਚੁੱਕੀਆਂ ਹੋਈਆਂ ਹਨ, ਮਰਦਾਨਾ ਅੱਗੇ ਲੱਗਾ ਹੋਇਆ ਹੈ। ਮੁਸਕਰਾਉਂਦੇ ਹਨ, ਪੰਡਾਂ ਰੱਖ ਦਿੱਤੀਆਂ ਮਹਾਰਾਜ ਜੀ ਹੋਰਾਂ ਦੇ ਸਾਹਮਣੇ। ਮਰਦਾਨਾ ਕਹਿੰਦਾ ਜੀ ਪਤਾ ਨਹੀਂ ਤੁਸੀਂ ਕੀ ਕੌਤਕ ਵਰਤਾਇਆ, ਸਾਰਾ ਸ਼ਹਿਰ ਹੀ ਆਣ ਮੇਰਾ ਸੇਵਕ ਬਣ ਗਿਆ, ਸਾਰਿਆਂ ਨੇ ਮੱਥੇ ਟੇਕੇ, ਬਹੁਤ ਪਦਾਰਥ ਭੇਟਾ ਕੀਤੇ, ਆ ਦੇਖੋ ਕੀ ਕੁਛ ਸਾਰਿਆਂ ਨੇ ਭੇਟਾ ਕੀਤਾ। ਮਹਾਰਾਜ ਜੀ ਕਹਿੰਦੇ ਮਰਦਾਨੇ ਲਿਆ ਕਾਂ ਦੇਖੀਏ ਕੀ ਲਿਆਇਆ ਹੈ। ਪੰਡਾਂ ਖੁਲਵਾਈਆਂ, ਬਹੁਤ ਸੋਹਣੇ ਕੀਮਤੀ ਬਸਤਰ ਹਨ, ਜੋੜੇ ਹਨ, ਧਨ ਦੌਲਤ ਹੈ। ਮਹਾਰਾਜ ਜੀ ਕਹਿੰਦੇ ਭਲਾ ਹੋਇਆ ਤੂੰ ਉਹਨਾਂ ਕੋਲੋਂ ਦਾਨ ਕਰਵਾਇਆ ਹੈ। ਪਰ ਮਰਦਾਨੇ ਲੋਭ ਲਾਲਚ ਨਹੀਂ ਕਰੀਦਾ, ਲੋਭ ਲਾਲਚ ਕਰਨ ਨਾਲ ਆਪਣੀ ਬਿਰਤੀ ਇਸ ਸੰਸਾਰ ਵਿੱਚ ਰਹਿ ਜਾਂਦੀ ਹੈ। ਆਪਣੀ ਬਿਰਤੀ ਅਤੇ ਇਸ ਰਸਤੇ 'ਤੇ ਚੱਲਣ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਨਾਲੇ ਮੱਥੇ ਟਿਕਾਈਏ, ਆਪਣੀ ਪੂਜਾ ਕਰਾਈਏ ਅਤੇ ਇਸ ਦੁਨੀਆ ਵਿੱਚ ਵਡਿਆਈ, ਇਸ ਦੁਨੀਆ ਵਿੱਚ ਕਾਹਦੀ ਵਡਿਆਈ ਕਰਾਉਣੀ ਹੈ, ਜਿੱਥੇ ਰਹਿਣਾ ਹੀ ਥੋੜ੍ਹੀ ਦੇਰ ਹੈ। ਇੱਥੇ ਕੀ ਮੱਥੇ ਟਿਕਾਉਂਦੇ ਹਨ ਕਿਸੇ ਕੋਲ, ਇੱਥੇ ਤਾਂ ਆਪਾਂ ਥੋੜ੍ਹੇ ਦਿਨਾਂ ਲਈ ਹਾਂ। ਜੇ ਲੋਭ ਲਾਲਚ ਤੋਂ ਬਚ ਕੇ ਨਿਮਰਤਾ ਧਾਰਨ ਕਰ ਰੱਖੀਏ ਅਤੇ ਅੱਗੇ ਸੁੱਖ ਮਿਲਦਾ ਹੈ, ਮਾਨ ਵਡਿਆਈ ਮਿਲਦੀ ਹੈ। ਜੇ ਬਾਹਰ ਕੋਈ ਸੇਵਕ ਜਾ ਕੇ ਬੱਚਿਆਂ ਨੂੰ ਪਰਾਂ ਖੇਡਣ ਲਈ ਆਖੇ ਤੇ ਮਹਾਰਾਜ ਜੀ ਕਹਿੰਦੇ ਮਰਦਾਨੇ ਹੁਣ ਤੂੰ ਇਸ ਤਰ੍ਹਾਂ ਕਰ ਕਿ ਇਹ ਸਾਰਾ ਧਨ ਮਾਲ ਗਰੀਬਾਂ ਵਿੱਚ ਲੁਟਾ ਦੇ ਤੈਨੂੰ ਗਰੀਬ ਅਸੀਸਾਂ ਦੇਣਗੇ ਅਤੇ ਨਾਲੇ ਆਪਾਂ ਵੀ ਲੋਭ ਲਾਲਚ ਤੋਂ ਬਚਾਂਗੇ ਆਪਾਂ ਕੀ ਕਰਨੇ ਹਨ ਇਹ ਵਸਤਰ ਇਹ ਤਾਂ ਅਮੀਰਾਂ ਦੇ ਪਹਿਨਣ ਵਾਲੇ ਹਨ ਫਕੀਰਾਂ ਲਈ ਥੋੜ੍ਹੇ ਹਨ ਮਰਦਾਨਾ ਕੋਲ ਖਲੋਤੇ ਗਰੀਬਾਂ ਵਿੱਚ ਵੰਡ ਦਿੰਦਾ ਹੈ ਸਭ ਕੁਛ ਅਤੇ ਸਭ ਕੁਛ ਵੰਡ ਕੇ ਸੁਰਖਰੂ ਜਿਹਾ ਹੋ ਜਾਂਦਾ ਹੈ ਜਿਸ ਤਰ੍ਹਾਂ ਕੋਈ ਸਿਰ ਤੋਂ ਪਾਰ ਲੱਥ ਜਾਂਦਾ ਅਤੇ ਸੋਚਦਾ ਹੈ ਕਿ ਮੈਂ ਇਹਨਾਂ ਨਾਲ ਕਿੰਨੇ ਵਰੇ ਰਿਹਾ ਇਹਨਾਂ ਨੇ ਕੀ ਕੁਝ ਦਿਖਾਇਆ ਕਦੀ ਮੇਰੇ ਅੰਦਰ ਕੋਈ ਇਸ ਤਰ੍ਹਾਂ ਦੀ ਲਾਲਚ ਨਹੀਂ ਆਇਆ ਸੀ ਅੱਜ ਪਤਾ ਨਹੀਂ ਮੇਰੀ ਮੱਤ ਨੂੰ ਕੀ ਹੋ ਗਿਆ ਕਿਵੇਂ ਕਿ ਐਡੀ ਮੂਰਖਤਾ ਹੀ ਕਰ ਲਈ ਅਤੇ ਅੰਦਰੇ ਅੰਦਰ ਸ਼ਰਮਾ ਜਿਹਾ ਜਾਂਦਾ ਹੈ ਅਤੇ ਅੰਦਰੋਂ ਹੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਤਰਖੇ ਮਾਫੀਆਂ ਮੰਗਦਾ ਹੈ ਅਤੇ ਉਹਨਾਂ ਦੇ ਚਰਨਾਂ ਦੇ ਧਿਆਨ ਵਿੱਚ ਟਿਕ ਜਾਂਦਾ ਹੈ ਜੀ ਕੱਲ੍ਹ ਨੂੰ ਮਹਾਰਾਜ ਜੀ ਹੋਰਾਂ ਨੇ ਐਸੀ ਦੁਰਲੱਭ ਵਸਤੂ ਦੇਣੀ ਹੈ ਮੁਫਤ ਵਿੱਚ ਹੀ ਦੇਣੀ ਹੈ ਐਵੇਂ ਕਹਾਣੀ ਪਾ ਰੱਖੀ ਹੈ ਕਿ ਸਿਰ ਦੇ ਕੇ ਮਿਲਦਾ ਹੈ ਆਪਾਂ ਕੌਣ ਹਾਂ ਸਿਰਾਂ ਵਾਲੇ ਸਿਰ ਤਾਂ ਪਹਿਲਾਂ ਹੀ ਉਹਦਾ ਹੈ ਉਹਨੇ ਬਣਾਇਆ ਹੈ ਉਹੀ ਵਿੱਚ ਵਰਤ ਰਿਹਾ ਹੈ ਆਪਾਂ ਕਿਹਨੂੰ ਸਿਰ ਦੇਣਾ ਕਿਹਦਾ ਸਿਰ ਹੈ ਇੱਥੇ ਆਪਣਾ ਇਹ ਤਾਂ ਉਹਦੇ ਚੋਜ ਹਨ ਬੱਚਿਆਂ ਨੂੰ ਜਿਸ ਤਰ੍ਹਾਂ ਵਡਿਆ ਦੇਈਦਾ ਹੈ ਕਿ ਆਪ ਹੀ ਬਾਪ ਕੋਈ ਚੀਜ਼ ਉਹਨੂੰ ਦੇ ਦੇਵੇ ਲੈ ਕੇ ਅਤੇ ਫਿਰ ਆਖੇ ਤੇਰਾ ਹੈ ਹੁਣ ਤੂੰ ਇਹ ਮੈਨੂੰ ਦੇ ਦੇ ਆਪਣਾ ਕੀ ਹੈ ਅਤੇ ਕੀ ਚੀਜ਼ਾਂ ਹਾਂ ਆਪਾਂ ਕਿਸ ਬਾਗ ਦੀਆਂ ਮੂਲੀਆਂ ਇਹ ਬਖਸ਼ਿਸ਼ ਜੁਗਾਂ ਬਾਅਦ ਮਾਨਸ ਦੇਹੀ ਮਿਲਦੀ ਹੈ ਅਤੇ ਉਹਨਾਂ ਵੀ ਕਿੰਨੀਆਂ ਦੇਹੀਆਂ ਵਿੱਚੋਂ ਕਿੰਨਿਆਂ ਕੁ ਨੂੰ ਅੰਮ੍ਰਿਤ ਕਿਤੇ ਜੁੜਦਾ ਹੈ ਬਹੁਤ ਕੀਮਤੀ ਵਸਤੂ ਹੈ ਆਪਾਂ ਨਹੀਂ ਲੈ ਸਕਦੇ ਜਦੋਂ ਆਪਾਂ ਸੋਚਦੇ ਹਾਂ ਕਿ ਠਹਿਰ ਕੇ ਛਕ ਲਾਂਗੇ ਅਗਲੇ ਸਾਲ ਛਕ ਲਾਂਗੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਖਿਆਲ ਨਹੀਂ ਹੈ ਇਹ ਤਾਂ ਉਹ ਅੰਦਰੋਂ ਆਖਦਾ ਹੈ ਕਿ ਤੈਨੂੰ ਅਜੇ ਨਹੀਂ ਮਿਲਣਾ ਅਗਲੇ ਸਾਲ ਦੇਖਾਂਗੇ ਅਗਲੇ ਸਾਲ ਦੇਖਾਂਗੇ ਆਪਾਂ ਸਮਝ ਬੈਠਦੇ ਹਾਂ ਮੇਰਾ ਮੇਰੇ ਹੱਥ ਵਿੱਚ ਹੈ ਮੈਂ ਜਦੋਂ ਮਰਜ਼ੀ ਛੱਕ ਲਾਂ ਜੇ ਆਪਣੇ ਹੱਥ ਵਿੱਚ ਕੁਛ ਨਹੀਂ ਮਹਾਰਾਜ ਜੀ ਕਹਿੰਦੇ ਕਿਆ ਮਨੁੱਖ कहो क्या जोर, कहिंदी मनुख की चीज़ है, इहदे हाथ विच की है। कहिंदी एवें हंकार विच आके इहदा हंकार रौला पाई फिरदा है दुनिया विच, है इहदे हाथ विच कुछ भी नहीं। क्या मनुख कहो क्या जोर, इहदा की जोर है, इहदे विच जो ताकत है, हत्थां पैरां च ताकत है, अखां च ताकत है, सोचन समझन बोलन दी ताकत है, इहते किसे ने बख्शी हुई ताकत है, इहने खुद थोड़ा पैदा की। क्या मनुख कहो क्या जोर, क्या मनुख कहो क्या जोर, झूठा माया का सब शोर, 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 सिर ते पैंदी है ते कुछ फैसले लेने पैंदे हन, जिन्ना फैसलियां दा आउन वालियां पीढ़ियां ते असर पैंदा, उन्हां दी अपनी जिंदगी ते ही नहीं, आउन वालियां पीढ़ियां उस फैसले, उस एक फैसले दे सिर ते आउन वालियां पीढ़ियां दा रस्ता मिथिया जांदा है। क्यों ना किधर नू जाना, अज आप जे इत्थे खलोते हाँ ते अपने बजुर्गों ने कदी फैसले ले सन कि असी अपनी पीढ़ियां नू किधर लैके जाना है। ते वो फैसले अज वर्गे फैसले नहीं सन, अज ते आपां नूं कोई सिर ते तलवार नहीं लैके खलोता, उदों सिख बन जाना ही मौत सहेड़ना सी। सतारां सौ छताली विच जदों सिखां दे सिरां दे मुल 80 रुपया पाए गए से, उदों दे 80 रुपए अज दे 8 लाख रुपए वर्गे हैं, ते गरीबां लई 8 लाख रुपए अज भी बहुत वड्डी रकम है। ਬੜਾ ਸੌਖਾ ਸੀ, ਜ਼ਿੰਦਗੀ ਮੌਤ ਦਾ ਸਵਾਲ ਸੀ, ਪਰ ਆਪਣੇ ਬਜ਼ੁਰਗਾਂ ਨੇ ਕੋਈ ਫੈਸਲੇ ਲਏ ਸੀ, ਚੁਣਿਆ ਸੀ ਕਿ ਇੱਕ ਪਾਸੇ ਮੌਤ ਹੈ, ਇੱਕ ਪਾਸੇ ਗੁਰੂ ਨਾਨਕ ਸਾਹਿਬ ਦਾ ਰਸਤਾ ਹੈ। ਮੌਤ ਤੋਂ ਬਚ ਜਾਈਏ ਤੇ ਰਸਤਾ ਵੀ ਜਾਂਦਾ ਹੈ, ਇਹ ਰਸਤਾ ਫੜਦੇ ਹਾਂ ਤੇ ਮੌਤ ਆਉਂਦੀ ਹੈ। ਉਹਨਾਂ ਦਾ ਫੈਸਲਾ ਸੀ ਕਿ ਮੌਤ ਆਉਂਦੀ ਤੇ ਆ ਜਾਏ, ਇਹ ਰਸਤਾ ਨਹੀਂ ਤਿਆਗਣਾ। ਅੱਜ ਤੇ ਆਪਣੇ ਸਿਰ ਤੇ ਕੋਈ ਮੌਤ ਵੀ ਨਹੀਂ ਖੜੀ, ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈ। 1747 ਅਤੇ ਫਿਰ 1761 ਵਿੱਚ ਅਹਿਮਦ ਸ਼ਾਹ ਅਬਦਾਲੀ ਜਦੋਂ ਹਿੰਦੁਸਤਾਨ 'ਤੇ ਹਮਲੇ ਕਰਦਾ ਸੀ ਅਤੇ ਪੰਜਾਬ ਵਿੱਚੋਂ ਲੰਘ ਕੇ ਜਾਣਾ ਪੈਂਦਾ ਸੀ, ਅਤੇ ਪੰਜਾਬੀ ਉਸ ਦੀ ਮੁਖਾਲਫਤ ਕਰਦੇ ਸਨ, ਅੱਗੋਂ ਲੜਦੇ ਸਨ, ਇਹ ਉਹਨੂੰ ਇਹ ਸਭ ਤੋਂ ਜ਼ਿਆਦਾ ਚੁਭਦੇ ਸਨ। ਅਤੇ 8 ਹਮਲੇ ਉਸਨੇ ਸਿੱਖਾਂ ਨੂੰ ਖਤਮ ਕਰਨ ਲਈ ਪੰਜਾਬ ਉੱਤੇ ਕੀਤੇ, ਅਤੇ 1761 ਵਿੱਚ 250 ਸਾਲ ਸਿਰਫ ਹੋਏ ਹਨ, ਕੱਲ੍ਹ ਦੀ ਗੱਲ ਹੈ, 100-100 ਸਾਲ ਦੀ ਉਮਰ ਦੇ ਤਾਂ ਆਪਣੇ ਕਈ ਬਜ਼ੁਰਗ ਮਿਲ ਜਾਂਦੇ ਹਨ। ਸਤਾਰਾਂ ਵਿੱਚ ਅਹਿਮਦ ਸ਼ਾਹ ਅਬਦਾਲੀ ਨਾਲ ਜੂਝਦੇ ਸਿੱਖਾਂ ਨੇ ਘਰ ਬਾਹਰ ਛੱਡ ਦਿੱਤੇ ਅਤੇ ਜੰਗਲਾਂ ਵਿੱਚ ਚਲੇ ਗਏ। ਉਦੋਂ ਸਿੱਖਾਂ ਦੀ ਗਿਣਤੀ ਸਿਰਫ 40,000 ਸੀ। ਜਿਨ੍ਹਾਂ ਵਿੱਚੋਂ 20,000 ਸਿੰਘ ਅਤੇ ਜਵਾਨ ਲੜਕੇ, 20,000 ਬੀਬੀਆਂ ਅਤੇ ਛੋਟੇ ਬੱਚੇ, ਫਰਵਰੀ 1761 ਨੂੰ ਅਹਿਮਦ ਸ਼ਾਹ ਅਬਦਾਲੀ ਨੂੰ ਸੂਹ ਮਿਲ ਜਾਂਦੀ ਹੈ ਕਿ ਸਿੱਖ ਕਿੱਥੇ ਲੁਕੇ ਹੋਏ ਹਨ। ਉਸਨੇ ਬਹੁਤ ਵੱਡੀ ਫੌਜ ਲੈ ਕੇ ਹਮਲਾ ਕੀਤਾ, ਜਿੱਧਰੋਂ ਹਮਲਾ ਹੋਇਆ ਸਿੱਖ ਆਪ ਅੱਗੇ ਹੋ ਗਏ ਅਤੇ ਪਿੱਛੇ ਵੱਡਾ ਵੱਡਾ ਘਾਹ ਸੀ, ਬੀਬੀਆਂ ਅਤੇ ਬੱਚਿਆਂ ਨੂੰ ਉਸ ਘਾਹ ਵਿੱਚ ਲੁਕਾ ਦਿੱਤਾ। ਦੁਸ਼ਮਣ ਦੇ ਸੂਹਿਆਂ ਨੂੰ ਪਤਾ ਲੱਗਿਆ, ਉਹਨਾਂ ਪਿੱਛੋਂ ਦੀ ਜਾ ਕੇ ਉਸ ਘਾਹ ਨੂੰ ਅੱਗ ਲਾ ਦਿੱਤੀ। ਦਸ ਹਜ਼ਾਰ ਬੱਚੇ ਅਤੇ ਬੀਬੀਆਂ ਅੱਗ ਦੀ ਪੇਟਾ ਚੜ ਗਈਆਂ। ਅਤੇ ਬਾਕੀ 20,000 ਸਿੰਘਾਂ ਵਿੱਚੋਂ 10,000 ਸ਼ਹੀਦ ਹੋ ਗਏ। ਚਾਲੀ ਹਜ਼ਾਰ ਸਿੱਖਾਂ ਵਿੱਚੋਂ 20,000 ਸਿੱਖ ਬੀਬੀਆਂ ਬੱਚੇ ਕੁਝ ਘੰਟਿਆਂ ਵਿੱਚ ਸ਼ਹੀਦ ਹੋ ਗਏ, ਅੱਧੀ ਕੌਮ। ਪਰ ਉਹਨਾਂ ਨੂੰ ਸਿੱਖੀ ਦੀ ਕੀਮਤ ਦਾ ਪਤਾ ਸੀ, ਕਦਰ ਸੀ। ਸੱਚ ਲਈ ਅਦਬ ਸੀ, ਸਤਿਕਾਰ ਸੀ, ਹੌਸਲੇ ਸੀ, ਦੁਨੀਆਂ ਦੇ ਵਿਸ਼ੇ ਵਿਕਾਰਾਂ ਤੋਂ ਬਾਹਰ ਸੀ। ਸਿੱਖ ਹੋਣਾ ਹੀ ਮੌਤ ਸਹਿਰਨਾ ਸੀ। ਸਤਾਰਾਂ ਸੌ 61 ਦੀ ਇਹ ਗੱਲ ਹੈ ਅਤੇ ਫਿਰ ਉਸ ਤੋਂ ਬਾਅਦ ਖਾਲਸੇ ਨੇ ਇਸ ਤਰ੍ਹਾਂ ਦਾ ਜੋਸ਼ ਖਾਧਾ ਕਿ ਅਗਲੇ 30 ਕੁ ਸਾਲਾਂ ਵਿੱਚ ਹੀ ਖਾਲਸਾ ਰਾਜ ਕਾਇਮ ਹੋ ਗਿਆ। ਗਿਣਤੀ ਦੇ ਸਿੰਘਾਂ ਨੇ ਹੌਂਸਲਾ ਨਹੀਂ ਹਾਰਿਆ, ਆਪਣੇ ਬਜ਼ੁਰਗਾਂ ਨੇ ਫੈਸਲੇ ਲਏ ਸੀ ਕਿੱਥੇ। ਅੱਜ ਆਪਾਂ ਫੈਸਲਾ ਲੈਣਾ ਹੈ ਕਿ ਆਪਾਂ ਆਪਣੀਆਂ ਪੀੜ੍ਹੀਆਂ ਨੂੰ ਕਿੱਧਰ ਤੋਰਨਾ ਹੈ। ਦੁਨੀਆਂ ਵਿੱਚ ਗੁਆਉਣਾ ਹੈ, ਪੀੜ ਵਿੱਚ ਗੁਆਉਣਾ ਹੈ ਕਿ ਪਰਮਾਤਮਾ ਦੇ ਲੜ ਲਾਉਣਾ ਹੈ। ਜਿਹੜਾ ਗੁਆਚ ਗਿਆ ਉਹ ਤਾਂ ਗੁਆਚ ਹੀ ਗਿਆ, ਉਹ ਫਿਰ ਕਿਹਨੂੰ ਲੱਭੇਗਾ। ਆਪਾਂ ਚਾਹੁੰਦੇ ਹਾਂ ਕਿ ਆਪਣੀ ਆਉਣ ਵਾਲੀਆਂ ਪੁਸ਼ਤਾਂ ਨਾਲ ਇਹ ਕੁਛ ਹੋਵੇ। ਮਹਾਰਾਜ ਜੀ, ਜੇ ਆਪਣੇ ਪਾਸ ਪਰਮਾਤਮਾ ਦੀ ਸੋਝੀ ਪਾਉਣ ਵਾਲੇ, ਪਰਮਾਤਮਾ ਦਾ ਲੜ ਫੜਾਉਣ ਵਾਲੇ, ਪਰਮਾਤਮਾ ਨੂੰ ਮਿਲਾਉਣ ਵਾਲੇ ਖੁਦ ਆਪ ਜੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ ਤਾਂ ਕੀ ਹੈ ਆਪਣੇ ਕੋਲ? ਬਾਕੀ ਜੋ ਹਿਸਟਰੀ ਬਚਦੀ ਹੈ ਉਹ ਹਿਸਟਰੀ ਸਾਰੀ ਇਸੇ ਦੀ ਬਦੌਲਤ ਹੈ। ਜੇ ਜਿਨ੍ਹਾਂ ਮਾਂ ਪਿਓ ਨੇ ਅਜੇ ਫੈਸਲਾ ਨਹੀਂ ਕੀਤਾ, ਫੈਸਲਾ ਬਹੁਤ ਸਾਫ਼ ਹੈ। ਆਪਣੇ ਬਜ਼ੁਰਗਾਂ ਨੇ ਤਾਂ ਸਿਰ ਦੇ ਕੇ, ਦਰੱਖਤਾਂ ਦੇ ਪੱਤੇ ਖਾ ਕੇ, ਛੱਪੜਾਂ ਦੇ ਪਾਣੀ ਪੀ ਕੇ ਆਪਣੀਆਂ ਪੁਸ਼ਤਾਂ ਨੂੰ ਬਚਾਇਆ ਸੀ। ਆਪ ਬੇਸ਼ੱਕ ਕੋਏ ਗਏ, ਇਸੇ ਤਰ੍ਹਾਂ ਇੱਕ ਦਿਨ ਆਪਾਂ ਵੀ ਚਲੇ ਜਾਣਾ ਹੈ ਇੱਥੋਂ, ਆਪਣੀਆਂ ਪੁਸ਼ਤਾਂ ਚੱਲਦੀਆਂ ਰਹਿਣਗੀਆਂ। ਅੱਜ ਫੈਸਲਾ ਤੁਹਾਡੇ ਹੱਥ 'ਚ ਹੈ। ਤੁਸੀਂ ਸੂਰਜ ਬਣਨਾ, ਹਨੇਰਾ ਨਾ ਬਣਨਾ, ਆਉਣ ਵਾਲੀਆਂ ਪੁਸ਼ਤਾਂ ਲਈ ਸੂਰਜ ਬਣਨਾ, ਜਦੋਂ ਰਾਤ ਪੈ ਗਈ ਤੇ ਸੂਰਜ ਦੀਆਂ ਗੱਲਾਂ ਹੋਣਗੀਆਂ, ਜਦੋਂ ਰਾਤ ਪੈ ਗਈ ਤੇ ਸੂਰਜ ਦੀਆਂ ਗੱਲਾਂ ਹੋਣਗੀਆਂ। ਆਪਣਾ ਜੀਵਨ ਵੀ ਸਵਾਰਨਾ ਹੈ ਅਤੇ ਆਉਣ ਵਾਲੀਆਂ ਪੁਸ਼ਤਾਂ ਦਾ ਵੀ। ਜੇ ਆਪਣੇ ਕੋਲ ਪਰਮਾਤਮਾ ਨਹੀਂ ਹੈ, ਉਹਨਾਂ ਦਾ ਪਿਆਰ ਨਹੀਂ ਹੈ, ਅੰਦਰ ਖਾਲੀ ਹੈ ਅਤੇ ਮਾਨਸ ਦੇਹੀ ਪਾ ਕੇ ਵੀ ਜੇ ਆਪਣੇ ਨਾਲ ਇਹ ਕੁਛ ਹੋਇਆ ਹੈ ਤਾਂ ਚੰਗਾ ਨਹੀਂ ਹੋਇਆ, ਚੰਗਾ ਨਹੀਂ ਹੋਇਆ। ਉਹਦਾ ਦੋਸ਼ ਕਿਸੇ ਹੋਰ ਦੇ ਸਿਰ ਨਹੀਂ ਹੈ, ਆਪਣੇ ਪਾਸੋਂ ਹੀ ਕੀਤੇ ਹੋਏ ਕਰਮਾਂ ਦੇ ਫਲ ਹਨ। ਜੇ ਪਰਮਾਤਮਾ ਨਹੀਂ ਹੈ ਪੱਲੇ ਤਾਂ ਦੁਨੀਆ ਦੇ ਝੂਠੇ ਜਿਹੇ ਸਹਾਰੇ, ਇੱਕ ਸਹਾਰਾ ਲਿਆ ਉਹ ਟੁੱਟ ਗਿਆ, ਕਿਸੇ ਹੋਰ ਦਾ ਸਹਾਰਾ ਜਾ ਫੜਿਆ, ਕਦੀ ਕੋਈ ਸਹਾਰਾ ਕਦੀ ਕੋਈ ਸਹਾਰਾ, ਅਤੇ ਅੰਤ ਵਿੱਚ ਕੋਈ ਸਹਾਰਾ ਵੀ ਨਿਭਦਾ ਨਹੀਂ। ਨਿਭਦਾ ਉਹੀ ਹੈ ਮਨ ਪਿਆਰਿਆ ਜਿਉ ਮਿੱਤਰਾ, ਹਰ ਨਿਭ ਹੈ ਤੇਰੇ ਨਾਲ। ਆਪਣੇ ਨਾਲ ਉਹਨਾਂ ਨੇ ਹੀ ਨਿਭਣਾ ਹੈ ਜਿਹੜਾ ਆਪਣਾ ਇੰਨਾ ਵਫ਼ਾਦਾਰ ਹੈ। ਆਪਾਂ ਨੂੰ ਵੀ ਕਿੰਨੇ ਕੁ ਵਫ਼ਾਦਾਰ ਹੋਣਾ ਚਾਹੀਦਾ ਹੈ। ਉਹਨਾਂ ਤੋਂ ਬਿਨਾਂ ਜੀ ਜਦੋਂ ਇੱਧਰ ਆਉਂਦੇ ਹਾਂ ਤਾਂ ਪ੍ਰੇਮ ਜਾਗਦਾ ਹੈ ਅੰਦਰੋਂ, ਆਤਮਾ ਹੁੰਗਾਰਾ ਭਰਦੀ ਹੈ, ਅਤੇ ਫਿਰ ਹੌਲੀ ਹੌਲੀ ਹੈਰਾਨਗੀ ਜਿਹੀ ਹੁੰਦੀ ਹੈ ਕਿ ਮੈਂ ਉਸ ਦੁਨੀਆ ਵਿੱਚ ਇੰਨਾ ਚਿਰ ਕਿਸ ਤਰ੍ਹਾਂ ਰਹਿੰਦਾ ਰਿਹਾ। ਉਹ ਦੁਨੀਆ ਬੜੀ ਹੋਰ ਤਰ੍ਹਾਂ ਦੀ ਲੱਗਣ ਲੱਗ ਪੈਂਦੀ ਹੈ ਕਿ ਜਿਸ ਵਿੱਚ ਸਭ ਕੁਛ ਝੂਠ ਝੂਠੋ ਝੂਠ ਮਾਨ ਹੰਕਾਰ ਦਾ ਹੀ ਵਿਖਾਵਾ ਹੈ। ਅਤੇ ਜੀ ਆਪਾਂ ਅੰਮ੍ਰਿਤ ਛਕਣਾ ਹੈ, ਜਿਹੜੇ ਬੱਚੇ 7 ਸਾਲ ਦੇ ਹੋ ਗਏ ਹਨ ਉਹਨਾਂ ਨੂੰ ਵੀ ਛਕਾਉਣਾ ਹੈ। ਤੁਸੀਂ ਬਿਲਕੁਲ ਨਹੀਂ ਡਰਨਾ ਕਿ ਰਹਿਤ ਰਹੋ, ਇਹ ਤਾਂ ਜਿਹਦੇ ਵਸਤੂ ਹੈ ਉਹਨੇ ਆਪ ਰਖਾਉਣੀ ਹੈ, ਹੁਣ ਵੀ ਆਪਣੇ ਹੱਥ 'ਚ ਕੀ ਹੈ। ਅਤੇ ਜੇ ਪਰਮਾਤਮਾ ਨਹੀਂ ਹੈ ਪੱਲੇ ਤਾਂ ਫਿਰ ਸੱਖਣੇ ਦਿਨ, ਜੇ ਉਹ ਕੋਲ ਨਹੀਂ ਹੈ, ਜੇ ਉਹਦਾ ਪਿਆਰ ਪੱਲੇ ਨਹੀਂ ਹੈ ਤਾਂ ਫਿਰ ਸੱਖਣੇ ਦਿਨ, ਅਤੇ ਸੱਖਣੇ ਦਿਨ ਬੜੇ ਲੰਮੇ ਹੋ ਜਾਂਦੇ। ਤੁਸੀਂ ਸੰਗਤਾਂ ਨਾਲ ਆ ਪਿਛਲੇ ਦਿਨ ਪਰੇ ਪਰੇ ਜਿਹੇ ਰਹੇ, ਬਹੁਤ ਹੀ ਪਰੇ ਪਰੇ ਜਿਹੇ, ਅਤੇ ਪਰੇ ਦਿਨ ਪਤਾ ਹੀ ਨਹੀਂ ਲੱਗਾ ਕਿੱਧਰ ਚਲੇ ਗਏ। ਅਤੇ ਪਰਮਾਤਮਾ ਨੂੰ ਦੇ ਹੋ ਜਾਣਾ ਹੈ, ਉਹਨਾਂ ਨੂੰ ਪੱਲੇ ਬੰਨਣਾ ਹੈ, ਉਹਨਾਂ ਦੇ ਲੜ ਲੱਗਣਾ ਹੈ। ਪਹਿਲਾਂ ਆਪਾਂ ਨੂੰ ਉਹਨਾਂ ਦਾ ਨਾਮ ਪੱਲੇ ਬੰਨਣਾ ਪੈਂਦਾ ਹੈ, ਫਿਰ ਉਹ ਆਪਾਂ ਨੂੰ ਪੱਲੇ ਲਾ ਲੈਂਦਾ।
ਹੁਣ ਮਹਾਰਾਜ ਜੀ ਕਹਿੰਦੇ ਨੇ ਮਾੜੇ ਭਾਗਾਂ ਨੂੰ ਵਾਲੇ ਨੂੰ ਕਦੇ ਗੁਰੂ ਦੇ ਦਰਸ਼ਨ ਨਹੀਂ ਹੁੰਦੇ। ਨਿਰਾਸ਼ ਨਾ ਹੋ, ਤੋਲਾ ਧੰਨ ਦੌਲਤ ਪਦਾਰਥ ਤੇਰੇ ਕੋਲ ਬਥੇਰਾ,
ਨੌ ਨਿੱਧ ਪਾਏ ਫਿਰ ਉਹ ਆਪਾਂ ਨੂੰ ਲੜ ਲਾ ਲੈ। ਅਤੇ ਉਹਨਾਂ ਤੋਂ ਬਿਨਾਂ ਤਾਂ ਹਾਂ, ਉਹਨਾਂ ਤੋਂ ਬਿਨਾਂ ਜੇ ਜਿਨ੍ਹਾਂ ਨੇ ਅਜੇ ਮਹਾਰਾਜ ਜੀ ਹੋਰਾਂ ਦਾ ਲੜ ਨਹੀਂ ਫੜਿਆ, ਉਹਨਾਂ ਦਾ ਸੰਗ ਨਹੀਂ ਕੀਤਾ, ਉਹਨਾਂ ਲਈ